ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ। ਅਸ਼ਟਪਦੀ ਜਿਸਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਨ। ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਭਰਮਾਵੈ। ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ। ਕਰ ਕਿਰਪਾ ਜਿਸਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆਗੈ ਸੁਖ ਪਾਵੈ। ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ। ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅਤੇ ਨਾਲ ਦੀ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵੀ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰ ਅਰਜਨ ਪ੍ਰਤੱਖ ਹਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਇੱਕ ਵਿਸ਼ੇਸ਼ ਬਾਣੀ ਜਿਸ ਦਾ ਨਾਮ ਸਤਿਗੁਰੂ ਨੇ ਆਪ ਸੁਖਮਨੀ ਸਾਹਿਬ ਰੱਖਿਆ ਹੈ। ਉਸ ਪਾਵਨ ਅੰਮ੍ਰਿਤ ਰੂਪ ਬਾਣੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਪਾਵਨ ਬਾਣੀ ਦੇ 24 ਸਲੋਕ ਅਤੇ 24 ਹੀ ਅਸ਼ਟਪਦੀਆਂ ਹਨ ਅਤੇ 24,000 ਸਾਰੇ ਅੱਖਰ ਹਨ ਜਿਹੜੇ ਗੁਰਸਿੱਖ ਮਾਈ ਭਾਈ ਰੋਜ਼ਾਨਾ ਇਸ ਬਾਣੀ ਦਾ ਪਾਠ ਕਰਦੇ ਹਨ। ਦਿਨ ਰਾਤ ਦੇ 24,000 ਸਵਾਸ ਜੋ ਮਨੁੱਖ ਲੈਂਦਾ ਹੈ ਉਹ ਸਫਲ ਹੋ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਜਿੱਥੇ ਅਸੀਂ ਹੋਰ ਬਾਣੀਆਂ ਪੜ੍ਹਦੇ ਹਾਂ ਇਸ ਬਾਣੀ ਦਾ ਪਾਠ ਵੀ ਕਰਨਾ ਚਾਹੀਦਾ ਹੈ, ਕਿਉਂਕਿ ਇਸ ਬਾਣੀ ਦਾ ਪਾਠ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਤੋਂ ਹੀ ਆਰੰਭ ਹੋ ਚੁੱਕਿਆ ਸੀ। ਬੇਅੰਤ ਗੁਰਸਿੱਖ ਮਾਈ ਭਾਈ ਗੁਰੂ ਕਾਲ ਦੇ ਅੰਦਰ ਵੀ ਇਸ ਬਾਣੀ ਦਾ ਉਚਾਰਨ ਕਰਦੇ ਸਨ ਅਤੇ ਗੁਰੂ ਮਹਾਰਾਜ ਤੋਂ ਬਾਅਦ ਵੀ ਅਨੇਕਾਂ ਮਹਾਂਪੁਰਖ ਗੁਰਸਿੱਖ ਮਾਈ ਭਾਈ ਇਸ ਬਾਣੀ ਦਾ ਪਾਠ ਕਰਦੇ ਹਨ। ਇਸ ਬਾਣੀ ਨੂੰ ਸੁਖਾਂ ਦੀ ਮਣੀ ਅਥਵਾ ਮਨ ਨੂੰ ਸੁੱਖ ਦੇਣ ਵਾਲੀ ਅਥਵਾ ਸ਼੍ਰੋਮਣੀ ਸੁੱਖ ਦੇਣ ਵਾਲੀ ਮੰਨਿਆ ਹੈ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲੀ ਅਸ਼ਟਪਦੀ ਵਿੱਚ ਸਿਮਰਨ ਦੀ ਮਹਿਮਾ ਬਿਆਨ ਕੀਤੀ ਹੈ ਅਤੇ ਫਿਰ ਨਾਮ ਦੀ ਮਹਿਮਾ, ਫਿਰ ਬਾਕੀ ਸਾਧਨਾ ਦੇ ਮੁਕਾਬਲੇ ਅਤੇ ਵਾਹਿਗੁਰੂ ਦੇ ਨਾਮ ਦੀ ਵਡਿਆਈ, ਉਸ ਪ੍ਰਭੂ ਦੇ ਮਹਾਨ ਪਰਉਪਕਾਰ, ਦਾਤਾ ਨੂੰ ਛੱਡ ਕੇ ਦਾਤੇ ਨਾਲ ਜੋੜਨ ਦਾ ਉਪਦੇਸ਼ ਅਤੇ ਮਨ ਨੂੰ ਸਿੱਖਿਆ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸਹਿ ਤਿਆਏ ਸਦਾ ਮਨ ਅੰਦਰ, ਵਾਹਿਗੁਰੂ ਦੇ ਪਰਉਪਕਾਰ ਯਾਦ ਕਰਵਾ ਕੇ ਸਿਮਰਨ ਦਾ ਉਪਦੇਸ਼ ਦਿੱਤਾ ਹੈ। ਫਿਰ ਸਾਧ ਸੰਗਤ ਦੀ ਮਹਿਮਾ, ਬ੍ਰਹਮ ਗਿਆਨੀ ਦੀ ਅਵਸਥਾ ਦਾ ਨਿਰਣਾ, ਅਨੇਕਾਂ ਭੇਖਾਂ ਦੇ ਬਾਰੇ ਸੁੰਦਰ ਨਿਰਣਾ, ਅਨੇਕ ਪ੍ਰਕਾਰ ਦੀ ਰਚਨਾ ਦਾ ਕਥਨ ਸਤਿਗੁਰੂ ਨੇ ਪਿੱਛੇ ਵਰਣਨ ਕੀਤਾ ਹੈ ਅਤੇ 11ਵੀਂ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵਾਹਿਗੁਰੂ ਨੂੰ ਕਾਰਨ ਕਾਰਨ ਦੱਸ ਕੇ ਅਤੇ ਇਸ ਮਨੁੱਖ ਨੂੰ ਉਹਦੇ ਅਧੀਨ ਦਰਸਾਉਣ ਦਾ ਯਤਨ ਕੀਤਾ ਹੈ। ਹੁਣ ਅੱਗੇ 12ਵਾਂ ਸਲੋਕ ਅਤੇ ਅਸ਼ਟਪਦੀ ਆਰੰਭ ਹੋ ਰਹੀ ਹੈ। ਇਸ ਪਾਵਨ ਅਸ਼ਟਪਦੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਮਰਤਾ ਧਾਰਨ ਕਰਨ ਦਾ, ਮਨ ਦੀ ਗਰੀਬੀ ਧਾਰਨ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਕ ਤਾਂ ਬਾਹਰਲੀ ਗਰੀਬੀ ਹੁੰਦੀ ਹੈ, ਪਰ ਇੱਥੇ ਜਿਹੜੀ ਮਨ ਦੀ ਨਿਰਮਾਣਤਾ ਹੈ, ਮਨ ਦੀ ਨਿਮਰਤਾ ਹੈ, ਉਸ ਗਰੀਬੀ ਨੂੰ ਗੁਰੂ ਮਹਾਰਾਜ ਨੇ ਲਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੀ ਸਾਨੂੰ ਉਪਦੇਸ਼ ਦੇ ਰਹੇ ਹਨ? ਲਓ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਸੁਖੀ ਬਸੈ ਮਸਕੀਨਿਆ ਆਪ ਨਿਵਾਰ ਤਲੇ।
ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਗੁਰਮੁਖੋ ਸੁਖੀ ਬਸੈ ਮਸਕੀਨੀਆਂ। ਜਿਹੜਾ ਮਸਕੀਨ ਸ਼ਬਦ ਹੈ, ਇਹ ਵੀ ਫਾਰਸੀ ਦਾ ਸ਼ਬਦ ਹੈ, ਇਸ ਦਾ ਅਰਥ ਹੈ ਗਰੀਬ। ਪਰ ਇੱਥੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਲਿਆ ਹੈ, ਇੱਥੇ ਮਸਕੀਨੀਆਂ ਦਾ ਅਰਥ ਹੈ ਵੀ ਜਿਹੜਾ ਸਨਿਮਰ ਸੁਭਾਅ ਵਾਲਾ ਮਨੁੱਖ ਹੈ, ਜਿਹਦੇ ਮਨ ਦੇ ਵਿੱਚ ਗਰੀਬੀ ਹੈ, ਨਿਰਮਾਣਤਾ ਹੈ, ਨਿਮਰਤਾ ਹੈ, ਉਸ ਨੂੰ ਮਸਕੀਨੀਆਂ ਸ਼ਬਦ ਨਾਲ ਸੰਬੋਧਨ ਕੀਤਾ। ਸੁਖੀ ਬਸੈ ਮਸਕੀਨੀਆਂ, ਜਿਹੜਾ ਮਨੁੱਖ ਸਨਿਮਰ ਸੁਭਾਅ ਵਾਲਾ ਹੈ, ਆਪ ਨਿਵਾਰ ਤਲੇ, ਜਿਹੜਾ ਆਪਾ ਭਾਵ ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਸੁਖੀ ਬਸੈ, ਉਹੀ ਅਸਲੀ ਸੁੱਖ ਦੇ ਵਿੱਚ ਵੱਸਦਾ ਹੈ। ਜਿਹੜਾ ਹੰਕਾਰੀ ਮਨੁੱਖ ਹੈ, ਉਹਦੇ ਮਨ ਨੂੰ ਕਦੇ ਨਾ ਚੈਨ ਆਉਂਦਾ ਹੈ ਅਤੇ ਨਾ ਹੀ ਕਦੇ ਉਹਨੂੰ ਸੁੱਖ ਪ੍ਰਾਪਤ ਹੋ ਸਕਦਾ ਹੈ, ਕਿਉਂਕਿ ਸੁੱਖ ਦਾ ਸੰਬੰਧ ਮਨ ਦੀ ਸ਼ਾਂਤੀ ਦੇ ਨਾਲ ਹੁੰਦਾ ਹੈ। ਜੇ ਮਨ ਹੀ ਸ਼ਾਂਤ ਨਹੀਂ ਤਾਂ ਯਾਦ ਰੱਖੋ, ਕਦੇ ਵੀ ਆਦਮੀ ਨੂੰ ਸੁੱਖ ਨਹੀਂ ਪ੍ਰਾਪਤ ਹੋ ਸਕਦਾ। ਮਨ ਸ਼ਾਂਤ ਕਿਸਦਾ ਹੁੰਦਾ ਹੈ? ਮਨ ਸ਼ਾਂਤ ਹੁੰਦਾ ਹੈ ਜਿਹਦਾ ਸਨਿਮਰ ਸੁਭਾਅ ਹੋਵੇ, ਜਿਹਦੇ ਮਨ ਦੇ ਵਿੱਚ ਨਿਮਰਤਾ, ਹਲੀਮੀ, ਗਰੀਬੀ ਦਾ ਨਿਵਾਸ ਹੋਵੇ, ਉਹਦੇ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਜਾਂਦਾ ਹੈ ਅਤੇ ਮਨ ਸ਼ਾਂਤ ਹੋ ਜਾਂਦਾ ਹੈ, ਅਤੇ ਫਿਰ ਉਹਨੂੰ ਹੀ ਆਤਮਕ ਸੁੱਖ ਉਪਲਬਧ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਜਿਹੜਾ ਸਨਿਮਰ ਸੁਭਾਅ ਵਾਲਾ ਗੁਰਮੁਖ ਹੈ, ਆਪਾ ਭਾਵ ਛੱਡ ਕੇ, ਹੰਕਾਰ ਮੇਟ ਕੇ ਸਭ ਦੇ ਚਰਨਾਂ ਦੀ ਖਾਕ ਬਣ ਜਾਂਦਾ ਹੈ, ਉਹੀ ਸੰਸਾਰ ਦੇ ਵਿੱਚ ਸੁਖੀ ਵੱਸਦਾ ਹੈ।
ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵੱਡੇ ਵੱਡੇ ਅਹੰਕਾਰੀ ਪੁਰਖ ਹੋਏ ਨੇ, ਰਾਵਣ ਵਰਗੇ, ਹਰਨਾਕਸ਼ ਵਰਗੇ, ਨਾਨਕ ਗਰਭ ਗਲੇ, ਉਹ ਤਾਂ ਹੰਕਾਰ ਦੇ ਨਾਲ ਹੀ ਗਲ ਗਏ, ਹੰਕਾਰ ਦੇ ਨਾਲ ਹੀ ਤਬਾਹ ਹੋ ਗਏ। ਸਤਿਗੁਰੂ ਨੇ ਬਾਣੀ ਵਿੱਚ ਇੱਕ ਹੋਰ ਥਾਂ 'ਤੇ ਲਿਖਿਆ ਹੈ, ਹਰ ਜੀਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੈ। ਹੰਕਾਰੀਆਂ ਬਾਰੇ ਸਤਿਗੁਰੂ ਨੇ ਬਾਣੀ ਵਿੱਚ ਬਹੁਤ ਕੁਝ ਲਿਖਿਆ ਹੈ। ਹਜ਼ੂਰ ਫਰਮਾਉਂਦੇ ਨੇ, ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਏ, ਅਭਿਮਾਨੀ ਕੀ ਜੜ ਸਰ ਪਰ ਜਾਏ। ਹੰਕਾਰੀ ਮਨੁੱਖ ਦੀ ਜੜ ਪੋਲੀ ਹੁੰਦੀ ਹੈ, ਇਸ ਲਈ ਨਿਮਰਤਾ ਵਾਲੇ ਪੁਰਖ ਦੀ ਜੜ ਡੂੰਘੀ ਹੁੰਦੀ ਹੈ। ਨਿਮਰਤਾ ਵਾਲਾ ਜਿੱਤ ਜਾਂਦਾ ਹੈ, ਹੰਕਾਰੀ ਝੜ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਹਰ ਗੁਰਸਿੱਖ ਨੂੰ ਨਿਮਰਤਾ ਵਾਲਾ ਸੁਭਾਅ ਧਾਰਨ ਕਰਨਾ ਚਾਹੀਦਾ ਹੈ ਜੇ ਉਹਨੇ ਸੁੱਖ ਲੈਣਾ। ਹੰਕਾਰ ਛੱਡ ਕੇ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ। ਨਹੀਂ ਤੇ ਵੱਡੇ ਵੱਡੇ ਹੰਕਾਰੀ ਉਹ ਤੇ ਹੰਕਾਰ ਦੇ ਵਿੱਚ ਹੀ ਗਲ ਗਏ ਨੇ, ਕਿਉਂਕਿ ਹੰਕਾਰ ਨੂੰ ਸਿਆਣੇ ਪੁਰਖਾਂ ਨੇ ਲੂਣ ਦੀ ਖਾਣ ਦੱਸਿਆ। ਲੂਣ ਦੀ ਖਾਣ ਇੱਕ ਅਜਿਹੀ ਹੈ, ਉਹਦੇ ਵਿੱਚ ਕੋਈ ਵੀ ਆਦਮੀ ਡਿੱਗ ਪਵੇ ਤੇ ਉਹ ਗਲ ਹੀ ਜਾਂਦਾ ਹੈ। ਇਸ ਲਈ ਹੰਕਾਰ ਤੋਂ ਬਚਣਾ ਚਾਹੀਦਾ ਹੈ, ਇਹ ਸਤਿਗੁਰੂ ਮਹਾਰਾਜ ਦੀ ਸਿੱਖਿਆ ਹੈ। ਇਹਦੇ ਉੱਤੇ ਇੱਕ ਮਹਾਂਪੁਰਖ ਇਤਿਹਾਸਕ ਸਾਖੀ ਵੀ ਸੁਣਾਉਂਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇਹ ਕੋਈ ਗਰੀਬ ਸਿੱਖ ਸੀ ਅਤੇ ਉਹਦੇ ਮਨ ਦੇ ਵਿੱਚ ਚਾਉ ਪੈਦਾ ਹੋਇਆ ਕਿ ਮੈਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਬੁਲਾ ਕੇ ਲੰਗਰ ਛਕਾਵਾਂ, ਪ੍ਰਸ਼ਾਦ ਪਾਣੀ ਛਕਾਵਾਂ ਅਤੇ ਨਾਲ ਕੁਝ ਮਾਇਆ ਵੀ ਪੇਟ ਕਰਾਂ ਦਸਵੰਧੀ, ਜਿਹਦੇ ਨਾਲ ਮੇਰੀ ਕਿਰਤ ਕਮਾਈ ਸਫਲ ਹੋ ਜਾਵੇ। ਪਰ ਹੁਣ ਗਰੀਬ ਸਿੱਖ ਮਨ ਵਿੱਚ ਸੋਚਾਂ ਵਿਚਾਰਾਂ ਕਰ ਰਿਹਾ ਸੀ ਵੀ ਗੁਰੂ ਮਹਾਰਾਜ ਦੇ ਨਾਲ ਬੇਅੰਤ ਸੰਗਤਾਂ ਵੀ ਆਉਣਗੀਆਂ, ਉਨੀਆਂ ਸੰਗਤਾਂ ਦਾ ਲੰਗਰ ਪਾਣੀ ਦਾ ਅਰੇਂਜਮੈਂਟ ਕਰਨਾ, ਉਹਦੇ ਲਈ ਮਾਇਆ ਦੀ ਪਦਾਰਥਾਂ ਦੀ ਬੜੀ ਲੋੜ ਪੈਂਦੀ ਹੈ, ਉਹ ਮੈਨੂੰ ਕਿੱਥੋਂ ਮਿਲ ਸਕਦੇ ਨੇ। ਹੁਣ ਗਰੀਬ ਆਦਮੀ ਨੂੰ ਤਾਂ ਉਧਾਰ ਮੰਗਿਆ ਵੀ ਕੋਈ ਨਹੀਂ ਦਿੰਦਾ। ਉਹਨੇ ਬਥੇਰੇ ਯਤਨ ਕੀਤੇ ਪਰ ਕੋਈ ਯਤਨ ਕਾਮਯਾਬ ਨਾ ਹੋ ਸਕਿਆ। ਫਿਰ ਉਹਨੇ ਇੱਕ ਦਿਨ ਕੀ ਸੁਣਿਆ ਕਿ ਪਿੰਡ ਦੇ ਵਿੱਚ ਕੋਈ ਤਕੜਾ ਪਹਿਲਵਾਨ ਆਇਆ ਸੀ ਅਤੇ ਉਸਨੇ ਉੱਥੇ ਢੰਡੋਰਾ ਫਿਰਵਾਇਆ ਵੀ ਜਿਹੜਾ ਕੋਈ ਵੀ ਆਦਮੀ ਮੇਰੇ ਨਾਲ ਘੁਲੇਗਾ, ਜਿੱਤਣ ਵਾਲੇ ਨੂੰ 1,000 ਰੁਪਇਆ ਇਨਾਮ ਮਿਲੇਗਾ ਅਤੇ ਜਿਹੜਾ ਢਹਿ ਵੀ ਜਾਵੇਗਾ ਅੱਧਾ ਇਨਾਮ 500 ਰੁਪਇਆ ਉਸਨੂੰ ਵੀ ਦਿੱਤਾ ਜਾਵੇਗਾ। ਜਦੋਂ ਉਹ ਸਿੱਖ ਨੇ ਅਨਾਊਂਸਮੈਂਟ ਸੁਣੀ ਤਾਂ ਮਨ ਵਿੱਚ ਬੜਾ ਖੁਸ਼ ਹੋਇਆ, ਕਹਿਣ ਲੱਗਾ ਚਲੋ ਠੀਕ ਹੈ, ਭਾਵੇਂ ਸਰੀਰ ਦਾ ਨੁਕਸਾਨ ਵੀ ਹੋ ਜਾਵੇ ਪਰ ਚਲੋ ਮਾਇਆ ਤਾਂ ਮਿਲ ਸਕਦੀ ਹੈ ਅਤੇ ਮੈਂ ਗੁਰੂ ਦੀ ਸੇਵਾ ਕਰ ਸਕਾਂਗਾ। ਬਸ ਉਹ ਸੇਵਾ ਨੂੰ ਮੁੱਖ ਰੱਖ ਕੇ ਉਸ ਗਰੀਬ ਸਿੱਖ ਨੇ ਜਿਹੜਾ ਸਰੀਰਕ ਤੌਰ 'ਤੇ ਵੀ ਬੜਾ ਕਮਜ਼ੋਰ ਸੀ ਅਤੇ ਉਸਨੇ ਅਖਾੜੇ ਵਿੱਚ ਜਾ ਕੇ ਉਸ ਭਲਵਾਨ ਨੂੰ ਥਾਪੀ ਮਾਰ ਦਿੱਤੀ, ਕਹਿਣ ਲੱਗਾ ਮੈਂ ਤੇਰੇ ਨਾਲ ਘੁਲਾਂਗਾ। ਲੋਕ ਵੇਖਣ ਵਾਲੇ ਸਾਰੇ ਹੈਰਾਨ ਹੋਏ, ਕਹਿਣ ਲੱਗੇ ਤੂੰ ਕਿਉਂ ਅਣਿਆਈ ਮੌਤੇ ਮਰਦਾ ਹੈ, ਉਹ ਐਡਾ ਤਕੜਾ ਨਾਮੀ ਭਲਵਾਨ ਹੈ, ਤੂੰ ਉਹਦੇ ਸਾਹਮਣੇ ਕੀ ਕਰੇਗਾ, ਉਹ ਤੇਰੀਆਂ ਹੱਡੀਆਂ ਪੀ ਦੇਵੇਗਾ ਅਤੇ ਤੈਨੂੰ ਉਹ ਬਿਲਕੁਲ ਨਿਸਲ ਕਰਕੇ ਅਤੇ ਤੈਨੂੰ ਉਹ ਢਾ ਲਵੇਗਾ, ਤੂੰ ਕਿਉਂ ਇਹਦੇ ਨਾਲ ਪੰਗਾ ਲੈਂਦਾ। ਪਰ ਉਹ ਗਰੀਬ ਸਿੱਖ ਦੇ ਮਨ ਵਿੱਚ ਇੱਕੋ ਹੀ ਭਾਵਨਾ ਸੀ ਵੀ ਚਲੋ ਜੇ 1,000 ਨਹੀਂ 500 ਤਾਂ ਮਿਲੇਗਾ ਨਾ, ਮੈਂ ਸੇਵਾ ਕਰ ਲਵਾਂਗਾ। ਅਤੇ ਉਸਨੇ ਕਿਸੇ ਦੀ ਪਰਵਾਹ ਨਾ ਕੀਤੀ, ਉਸ ਭਲਵਾਨ ਦੇ ਸਾਹਮਣੇ ਚਲਾ ਗਿਆ ਅਤੇ ਉਹਦੀ ਜਿਸਮਾਨੀ ਹਾਲਤ ਨੂੰ ਦੇਖ ਕੇ ਉਸ ਭਲਵਾਨ ਨੂੰ ਵੀ ਤਰਸ ਆਇਆ। ਉਹ ਕਹਿਣ ਲੱਗਾ ਭਲਿਆ ਲੋਕਾ, ਤੂੰ ਐਵੇਂ ਖਾਮ ਖਾ ਕਿਉਂ ਕਹਿੰਦਾ ਵੀ ਮੇਰੇ ਨਾਲ ਪੰਗਾ ਲੈਂਦਾ, ਤੈਨੂੰ ਪਤਾ ਮੈਂ ਭਲਵਾਨ ਹਾਂ, ਤੂੰ ਇੱਕ ਕਮਜ਼ੋਰ ਜਿਹਾ ਆਦਮੀ ਆ, ਤੂੰ ਮੇਰੇ ਨਾਲ ਕਿਵੇਂ ਕੁਸ਼ਤੀ ਲੜੇਗਾ। ਤਾਂ ਉਸ ਗਰੀਬ ਸਿੱਖ ਨੇ ਭਲਵਾਨ ਨੂੰ ਸੱਚੀ ਸੱਚੀ ਗੱਲ ਦੱਸ ਦਿੱਤੀ, ਕਹਿਣ ਲੱਗਾ ਘੁਲਣਾ ਮੇਰਾ ਕੋਈ ਸ਼ੌਕ ਨਹੀਂ ਹੈ, ਮੇਰੀ ਇੱਕ ਬੇਬਸੀ ਹੈ, ਕਿਉਂਕਿ ਮੈਂ ਗੁਰੂ ਮਹਾਰਾਜ ਨੂੰ ਲੰਗਰ ਛਕਾਉਣਾ, ਸੇਵਾ ਕਰਨੀ ਹੈ, ਮੇਰੇ ਕੋਲ ਕੁਝ ਨਹੀਂ। ਮੈਂ ਤਾਂ ਅੱਜ ਹੀ ਸਵੇਰੇ ਇਹ ਢੰਡੋਰਾ ਫਿਰਦਾ ਸੁਣਿਆ ਅਤੇ ਮੈਂ ਸੋਚਿਆ ਵੀ ਚਲੋ ਜੇ ਢਾਈ ਗਏ 500 ਤਾਂ ਮਿਲੇਗਾ ਹੀ ਨਾ, ਚਲੋ ਕੀ ਹੋ ਗਿਆ ਜੇ ਮੇਰੇ ਸਰੀਰ ਦਾ ਕੋਈ ਨੁਕਸਾਨ ਵੀ ਹੋਇਆ, ਕੋਈ ਹੱਡ ਪਸਲੀ ਭੱਜ ਵੀ ਗਈ, ਪਰ ਮੈਂ ਸੇਵਾ ਕਰਨੀ ਹੈ। ਜਦੋਂ ਇਹ ਗੱਲ ਭਲਵਾਨ ਨੇ ਸੁਣੀ ਉਹਦੇ ਮਨ ਉੱਤੇ ਐਸਾ ਡੂੰਘਾ ਅਸਰ ਹੋਇਆ, ਮਨ ਵਿੱਚ ਸੋਚਣ ਲੱਗਾ ਕਹਿੰਦਾ ਉਹ ਗਰੀਬ ਸਿੱਖ ਹੈ, ਆਪਣੇ ਸਰੀਰ ਦੀ ਪਰਵਾਹ ਨਾ ਕਰਕੇ, ਕੋਈ ਸੱਟ ਫੇਟ ਦੀ ਪਰਵਾਹ ਨਾ ਕਰਕੇ ਏਡਾ ਵੱਡਾ ਰਿਸਕ ਲੈ ਰਿਹਾ ਹੈ ਅਤੇ ਮੈਨੂੰ ਵੀ ਇਹਦੀ ਮਦਦ ਕਰਨੀ ਚਾਹੀਦੀ ਹੈ। ਉਸ ਭਲਵਾਨ ਨੇ ਆਪਣੇ ਮਨ ਵਿੱਚ ਸੋਚ ਵਿਚਾਰ ਕੇ ਬਈ ਇਹਨੂੰ 500 ਰੁਪਇਆ ਕਿਉਂ, ਇਹਨੂੰ ਪੂਰਾ ਇਨਾਮ ਹੀ ਦਿਵਾਉਣਾ ਚਾਹੀਦਾ। ਜਦੋਂ ਕੁਸ਼ਤੀ ਹੋਈ ਅਤੇ ਉਸ ਭਲਵਾਨ ਨੇ ਉਸਨੂੰ ਕੁਝ ਨਹੀਂ ਕੀਤਾ ਅਤੇ ਬਲਕਿ ਸਗਾਂ ਆਪ ਹੀ ਢਹਿ ਗਿਆ, ਕਹਿੰਦਾ ਲੈ ਬਈ ਤੂੰ 1,000 ਰੁਪਇਆ ਲੈ ਅਤੇ ਤੂੰ ਜਾ ਕੇ ਗੁਰੂ ਮਹਾਰਾਜ ਦੀ ਸੇਵਾ ਕਰ। ਅਤੇ ਜਦੋਂ ਇਹ ਗੱਲ ਹੋਈ ਤਾਂ ਜਿੰਨੇ ਦੇਖਣ ਵਾਲੇ ਲੋਕ ਸਨ ਉਹ ਕਹਿਣ, ਦੇਖੋ ਵੀ ਏਡਾ ਵੱਡਾ ਭਲਵਾਨ ਸੀ ਅਤੇ ਉਹ ਗਰੀਬ ਜਿਹੇ ਬੰਦੇ ਨੇ ਢਾ ਲਿਆ, ਹੋਈ ਤਾਂ ਉਹਦੀ ਬਦਨਾਮੀ, ਪਰ ਉਹਨੇ ਇੱਕ ਮਹਾਨ ਪਰਉਪਕਾਰ ਦਾ ਕੰਮ ਵੀ ਕੀਤਾ, ਜਿਸ ਕਰਕੇ ਉਹਦੇ ਮਨ ਨੂੰ ਬੜੀ ਖੁਸ਼ੀ ਸੀ। ਅਤੇ ਫਿਰ ਉਹ ਗਰੀਬ ਸਿੱਖ ਦੇ ਨਾਲ ਤੇ ਉਹ ਜਿਹੜਾ ਭਲਵਾਨ ਸੀ ਉਹਦਾ ਨਾਮ ਕਹਿੰਦੇ ਮਸਕੀਨ ਰੱਖਿਆ ਹੋਇਆ ਸੀ। ਉਹ ਜਿਹੜਾ ਮਸਕੀਨ ਨਾਮ ਦਾ ਭਲਵਾਨ ਸੀ, ਜਦੋਂ ਉਸ ਗੁਰਸਿੱਖ ਨੇ ਗੁਰੂ ਮਹਾਰਾਜ ਨੂੰ ਘਰ ਬੁਲਾਇਆ ਤੇ ਲੰਗਰ ਪਾਣੀ ਛਕਾਇਆ ਤੇ ਉਸਨੇ ਉਸ ਭਲਵਾਨ ਨੂੰ ਵੀ ਸੱਦਿਆ, ਉਹਦੇ ਨਾਲ ਵੀ ਉਸਦਾ ਪਿਆਰ ਪੈ ਚੁੱਕਿਆ ਸੀ। ਤੇ ਉਸ ਭਲਵਾਨ ਨੇ ਆ ਕੇ ਜਦੋਂ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਚਰਨਾਂ ਤੇ ਢਹਿ ਪਿਆ ਤੇ ਉਸ ਸਿੱਖ ਨੇ ਸਾਰੀ ਉਸਦੀ ਵਾਰਤਾ ਦੱਸੀ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਬਹੁਤ ਵੱਡਾ ਭਲਵਾਨ ਹੈ, ਪਰ ਇਹਨੇ ਇਹ ਇੱਕ ਮਹਾਨ ਪਰਉਪਕਾਰ ਦਾ ਕੰਮ ਕੀਤਾ ਹੈ, ਜਿਸ ਕਰਕੇ ਮੈਂ ਆਪ ਜੀ ਦੀ ਸੇਵਾ ਦੇ ਯੋਗ ਹੋਇਆ ਹਾਂ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਇਹ ਜੋ ਬਚਨ ਆਖੇ ਤੇ ਇਹਨਾਂ ਨੂੰ ਉਸ ਭਲਵਾਨ ਨੇ ਸਫਲ ਕੀਤਾ, ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਉਚਾਰਨ ਕਰ ਰਹੇ ਨੇ, ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਸਤਿਗੁਰੂ ਕਹਿੰਦੇ ਨੇ ਇਹ ਮਸਕੀਨੀਆਂ ਦਾ ਅਰਥ ਹੈ ਵੀ ਗਰੀਬੀ ਵਾਲੇ, ਮਨ ਦੀ ਗਰੀਬੀ ਵਾਲੇ ਪੁਰਸ਼, ਜਿਹੜਾ ਬੰਦਾ ਆਪਾ ਭਾਵ ਛੱਡ ਕੇ ਹੇਠਾਂ ਢਹਿ ਪਵੇ ਤੇ ਉਹ ਸੁਖ ਦੇ ਵਿੱਚ ਵੱਸਦਾ ਹੈ, ਭਾਵ ਜਿਹੜਾ ਪਰਉਪਕਾਰ ਦੇ ਲਈ ਆਪਣਾ ਆਪ ਕੁਰਬਾਨ ਕਰ ਦੇਵੇ, ਉਹਨੂੰ ਆਤਮਕ ਸੁਖ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹਦੇ ਮੁਕਾਬਲੇ ਦੇ ਜਿਹੜੇ ਬੜੇ ਬੜੇ ਹੰਕਾਰੀ ਪੁਰਸ਼ ਨੇ, ਉਹ ਤਾਂ ਭਾਈ ਹੰਕਾਰ ਦੇ ਵਿੱਚ ਹੀ ਗੱਲ ਦੇ ਛੱਡਦੇ ਨੇ, ਉਹਨਾਂ ਨੂੰ ਕਦੇ ਨਾ ਸ਼ਾਂਤੀ ਨਾ ਕਦੀ ਸੁਖ ਪ੍ਰਾਪਤ ਹੋ ਸਕਦਾ ਹੈ।
ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਹੰਕਾਰ ਦਾ ਰਿਜ਼ਲਟ ਹੁੰਦਾ ਹੈ ਉਹ ਕਿਹੋ ਜਿਹਾ ਹੁੰਦਾ ਹੈ, ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹਨ। ਹਜ਼ੂਰ ਕਹਿੰਦੇ ਨੇ, ਜਿਸ ਮਨੁੱਖ ਦੇ ਮਨ ਦੇ ਅੰਦਰ ਰਾਜ ਦਾ ਹੰਕਾਰ, ਰਾਜ ਦਾ ਮਦ ਪੈਦਾ ਹੋ ਜਾਂਦਾ ਹੈ,
ਸੋ ਨਰਕ ਪਾਤੀ ਹੋਵਤ ਸਵਾਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਤੇ ਕੁੱਤਾ ਹੈ, ਸਵਾਨ ਕੁੱਤੇ ਨੂੰ ਕਹਿੰਦੇ ਨੇ। ਜੇ ਕਿਸੇ ਮਨੁੱਖ ਨੂੰ ਰਾਜ ਦਾ ਮਦ ਹੋ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਉਹ ਤਾਂ ਕੁੱਤਾ ਹੈ, ਤੇ ਉਹ ਕੁੱਤਾ ਬਣ ਕੇ ਤੇ ਸੋ ਨਰਕ ਪਾਤੀ ਹੋਵਤ, ਉਹ ਤੇ ਨਰਕ ਪਾਤੀ ਹੁੰਦਾ, ਭਾਵ ਉਸਨੂੰ ਨਰਕਾਂ ਵਿੱਚ ਜਾ ਕੇ ਡਿੱਗਣਾ ਪੈਂਦਾ ਹੈ। ਅਥਵਾ ਜਿਹੜਾ ਰਾਜ ਦਾ ਮਦ ਕਰਦਾ ਹੈ, ਸਿਆਣਿਆਂ ਦੀ ਕਹਾਵਤ ਹੈ, ਤਪੋਂ ਰਾਜ ਰਾਜੋ ਨਰਕ, ਤਪ ਕਰਕੇ ਮਨੁੱਖ ਨੂੰ ਰਾਜ ਮਿਲਦਾ ਹੈ ਤੇ ਰਾਜ ਪ੍ਰਾਪਤ ਕਰਕੇ ਜਦੋਂ ਮਨੁੱਖ ਜ਼ੁਲਮ ਕਰਦਾ ਹੈ, ਸਿਤਮ ਕਰਦਾ ਹੈ, ਤੇ ਇਹਨੂੰ ਨਰਕਾਂ ਦੇ ਵਿੱਚ ਜਾਣਾ ਪੈਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜੇ ਵਾਹਿਗੁਰੂ ਨੇ ਕਿਸੇ ਨੂੰ ਰਾਜ ਵੀ ਦਿੱਤਾ ਹੈ ਤਾਂ ਉਸਨੂੰ ਰਾਜ ਦਾ ਮਦ ਕਰਨਾ ਨਹੀਂ ਚਾਹੀਦਾ। ਰਾਜ ਦਾ ਮਦ ਬਹੁਤ ਖਤਰਨਾਕ ਹੁੰਦਾ। ਆ ਦੇਖ ਲਓ, ਜਿਹੜੇ ਬੜੇ ਬੜੇ ਹੰਕਾਰੀ ਰਾਜੇ ਨੇ, ਉਹ ਕਿਵੇਂ ਛੋਟੀ ਜਿਹੀ ਗੱਲ ਬਦਲੇ ਤੇ ਕਿੰਨੀਆਂ ਜਾਨਾਂ ਖਤਮ ਕਰ ਦਿੰਦੇ ਹਨ, ਧਰਮ ਅਸਥਾਨਾਂ ਦੀ ਵੀ ਬੇਅਦਬੀ ਕਰਦੇ ਨੇ। ਸਾਡੇ ਹਿੰਦੁਸਤਾਨ ਦੇ ਵਿੱਚ ਆਪਾਂ ਵੇਖਿਆ ਹੀ ਆ ਨਾ, ਜੋ ਸੰਨ 1984 ਦੇ ਵਿੱਚ ਘੱਲੂਘਾਰਾ ਵਾਪਰਿਆ, ਉਹ ਰਾਜ ਮਾਦਾ ਹੀ ਤੇ ਇੱਕ ਨਤੀਜਾ ਸੀ, ਹੋਰ ਇਸਨੂੰ ਕੀ ਆਖਿਆ ਜਾਵੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਸ ਆਦਮੀ ਦੇ ਮਨ ਦੇ ਵਿੱਚ ਰਾਜ ਦਾ ਮਦ ਹੋ ਜਾਂਦਾ ਹੈ, ਰਾਜ ਦਾ ਹੰਕਾਰ ਹੋ ਜਾਂਦਾ ਹੈ, ਸੋ ਨਰਕ ਪਾਤੀ ਹੋਵਤ ਸਵਾਨ, ਉਹ ਭਾਈ ਨਰਕਾਂ ਵਿੱਚ ਡਿੱਗਦਾ ਹੈ ਤੇ ਨਾਲ ਕੁੱਤਾ ਬਣਦਾ ਹੈ।
ਜੋ ਜਾਣੈ ਮੈਂ ਜੋ ਬਨਵੰਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਨੂੰ ਆਪਣੀ ਜਵਾਨੀ ਦਾ ਮਾਣ ਹੋ ਜਾਵੇ ਵੀ ਮੇਰੇ ਵਰਗਾ ਕੋਈ ਹੋਰ ਜਵਾਨ, ਕੋਈ ਹੋਰ ਸ਼ਕਤੀਸ਼ਾਲੀ, ਕੋਈ ਹੋਰ ਸੋਹਣਾ ਨਹੀਂ ਹੈ। ਹਜ਼ੂਰ ਕਹਿੰਦੇ, ਜਿਹੜਾ ਆਪਣੇ ਆਪ ਨੂੰ ਬਹੁਤਾ ਜਵਾਨ ਸਮਝਦਾ ਹੈ,
ਸੋ ਹੋਵਤ ਬਿਸ਼ਟਾ ਕਾ ਜੰਤ।
ਭਾਈ ਫਿਰ ਉਹ ਬਿਸ਼ਟਾ ਦਾ ਹੀ ਜੰਤ ਦਾ ਅਰਥ ਹੈ, ਕਿਰਮ ਬਣਦਾ ਹੈ। ਇਹਦਾ ਮਤਲਬ ਇਹ ਹੈ ਵੀ ਹੰਕਾਰ ਕਿਸੇ ਗੱਲ ਦਾ ਵੀ ਚੰਗਾ ਨਹੀਂ ਹੈ। ਜੇ ਰਾਜ ਦਾ ਮਦ ਹੋ ਜਾਵੇ ਤੇ ਨਰਕਾਂ ਵਿੱਚ ਡਿੱਗਣਾ ਪੈਂਦਾ ਤੇ ਕੁੱਤਾ ਬਣਨਾ ਪੈਂਦਾ ਹੈ, ਤੇ ਜਿਹੜਾ ਆਦਮੀ ਜਵਾਨੀ ਦਾ ਹੰਕਾਰ ਕਰੇ ਉਹ ਵੀ ਆਖਿਰ ਬਿਸ਼ਟਾ ਦਾ ਕੀੜਾ, ਗੰਦਗੀ ਦਾ ਕੀੜਾ ਬਣਦਾ ਹੈ।
ਆਪਸ ਕਉ ਕਰਮਵੰਤ ਕਹਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤਾ ਕਰਮਾਂ ਵਾਲਾ ਖੁਆਉਂਦਾ ਹੈ ਵੀ ਮੈਂ ਬਹੁਤੇ ਚੰਗੇ ਕਰਮ ਕਰਦਾ ਹਾਂ,
ਜਨਮ ਮਰੈ ਬਹੁ ਜੋਨ ਪਰਮਾਵੈ,
ਵੀ ਉਹ ਵੀ ਜੰਮਦਾ ਮਰਦਾ ਹੀ ਰਹਿੰਦਾ ਹੈ ਤੇ ਬਹੁਤੀਆਂ ਜੂਨਾਂ ਦੇ ਵਿੱਚ ਵਾਹਿਗੁਰੂ ਉਸਨੂੰ ਭਰਮਾਉਂਦਾ, ਕਿਉਂਕਿ ਕਰਮਾਂ ਦੇ ਨਾਲ ਮੁਕਤੀ ਨਹੀਂ ਮਿਲ ਸਕਦੀ। ਇਹ ਗੁਰਮਤਿ ਦਾ ਸਿਧਾਂਤ ਹੈ, ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਕਰਮਾਂ ਨਾਲ ਮੁਕਤੀ ਨਹੀਂ ਮਿਲ ਸਕਦੀ, ਕਰਮਾਂ ਦੇ ਨਾਲ ਜੂਨਾਂ ਦੇ ਵਿੱਚ ਹੀ ਭਰਮਣਾ ਪੈਂਦਾ ਹੈ।
ਧਨ ਭੂਮਿਕਾ ਜੋ ਕਰੇ ਗੁਮਾਨ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੱਖੋ ਵੱਖਰੀ ਕਿਸਮ ਦਾ ਹੰਕਾਰ ਹੁੰਦਾ ਨਾ ਮਨੁੱਖ ਨੂੰ। ਪਹਿਲਾਂ ਰਾਜ ਮਦ ਤੋਂ ਸ਼ੁਰੂ ਕਰਕੇ ਫਿਰ ਜਵਾਨੀ ਦੀ ਗੱਲ ਕੀਤੀ, ਫਿਰ ਕਰਮਾਂ ਦੀ ਗੱਲ ਕੀਤੀ। ਹੁਣ ਹਜ਼ੂਰ ਕਹਿੰਦੇ ਨੇ, ਜਿਹੜਾ ਮਨੁੱਖ ਧਨ ਤੇ ਭੂਮ ਧਰਤੀ ਦਾ ਧਨ ਤੇ ਧਰਤੀ ਦਾ ਹੰਕਾਰ ਕਰਦਾ ਹੈ, ਜਿਹਦੇ ਕੋਲੇ ਬਹੁਤਾ ਧਨ ਆ ਜਾਂਦਾ ਹੈ, ਜਿਹਦੇ ਕੋਲੇ ਕੋਈ ਬਹੁਤੀ ਜ਼ਮੀਨ ਹੋਵੇ, ਉਹਨੂੰ ਵੀ ਉਹਦਾ ਹੰਕਾਰ ਹੋ ਜਾਂਦਾ, ਮੈਂ ਬਹੁਤ ਵੱਡਾ ਫਾਰਮਰ ਹਾਂ। ਹਜ਼ੂਰ ਕਹਿੰਦੇ ਨੇ, ਜਿਹੜਾ ਬੰਦਾ ਧਨ ਤੇ ਧਰਤੀ ਦਾ ਹੰਕਾਰ ਕਰਦਾ ਹੈ,
ਸੋ ਮੂਰਖ ਅੰਧਾ ਅਗਿਆਨ।
ਲੋ ਹਜ਼ੂਰ ਕਹਿੰਦੇ, ਉਹ ਭਾਈ ਮੂਰਖ ਹੈ, ਅੰਨਾ ਹੈ ਤੇ ਅਗਿਆਨੀ ਨਾਦਾਨ ਪੁਰਖ ਹੈ।
ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਸ ਮਨੁੱਖ ਦੇ ਹਿਰਦੇ ਵਿੱਚ ਗਰੀਬੀ ਵਸਾ ਦੇਵੇ, ਭਾਵ ਮਨ ਦੀ ਨਿਮਰਤਾ ਤੇ ਮਨ ਦੀ ਜਿਹੜੀ ਗਰੀਬੀ ਹੈ ਉਹ ਜਿਸਦੇ ਹਿਰਦੇ ਵਿੱਚ ਵਸਾ ਦਿੰਦਾ ਹੈ।
ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਇੱਥੇ ਵੀ ਮੁਕਤ ਹੋ ਜਾਂਦਾ ਹੈ ਤੇ ਆ ਗਏ ਸੁਖ ਪਾਵੈ, ਅੱਗੇ ਪ੍ਰਲੋਕ ਵਿੱਚ ਜਾ ਕੇ ਵੀ ਸੁਖ ਪ੍ਰਾਪਤ ਕਰਦਾ ਹੈ।
ਧਨਵੰਤਾ ਹੋਏ ਕਰ ਗਰਭਾਵੈ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਮਨੁੱਖ ਬਹੁਤਾ ਧਨਵਾਨ ਹੋ ਕੇ, ਬਹੁਤਾ ਮਾਇਆ ਧਾਰੀ ਹੋ ਕੇ ਹੰਕਾਰ ਕਰਦਾ ਹੈ,
ਤ੍ਰਿਣ ਸਮਾਨ ਕਛ ਸੰਗ ਨਾ ਜਾਵੇ।
ਉਹਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਵੀ ਤ੍ਰਿਣ ਸਮਾਨ, ਤ੍ਰਿਣ ਦਾ ਅਰਥ ਹੈ ਕੱਖ, ਜਿੰਨਾ ਵੀ ਕੋਈ ਪਦਾਰਥ, ਕੋਈ ਸਾਜੋ ਸਾਮਾਨ ਮਨੁੱਖ ਦੇ ਨਾਲ ਨਹੀਂ ਜਾ ਸਕਦਾ।
ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ।
ਲੋ ਜਿਹੜਾ ਭਾਈ ਆਦਮੀ ਬਹੁਤਾ ਲਸ਼ਕਰ ਦਾ ਅਰਥ ਹੈ ਵੀ ਲਾਓ ਲਸ਼ਕਰ ਤੇ ਆਪਣੀਆਂ ਫੌਜਾਂ ਦੇ ਉੱਤੇ ਬਹੁਤਾ ਬਹੁਤੀ ਆਸ ਕਰਦਾ ਹੈ। ਬਹੁ ਲਸ਼ਕਰ ਮਨੁੱਖ ਉਪਰ ਕਰੇ ਆਸ, ਜਿਹੜਾ ਆਦਮੀ ਬਹੁਤਾ ਆਪਣੇ ਲਾਓ ਲਸ਼ਕਰ ਤੇ, ਆਪਣੇ ਦਲਾਂ ਤੇ, ਆਪਣੀਆਂ ਫੌਜਾਂ ਤੇ, ਹੋਰ ਮਨੁੱਖਾਂ ਤੇ ਆਸ ਰੱਖਦਾ ਹੈ।
ਪਲ ਭੀਤਰਤਾ ਕਾ ਹੋਏ ਬਿਨਾਸ਼।
ਲੋ ਹਜ਼ੂਰ ਕਹਿੰਦੇ ਨੇ, ਇੱਕ ਪਲ ਦੇ ਅੰਦਰ ਹੀ ਉਹਦਾ ਖਾਤਮਾ ਹੋ ਜਾਂਦਾ ਹੈ, ਕੋਈ ਫੌਜਾਂ ਵੀ ਉਸ ਨੂੰ ਬਚਾ ਨਹੀਂ ਸਕਦੀਆਂ ਜਦੋਂ ਆਉਣ ਲੱਗਦੀ ਹੈ, ਤੇ ਨਾ ਹੀ ਕੋਈ ਹੋਰ ਮਨੁੱਖ ਉਹਦੀ ਕੋਈ ਸਹਾਇਤਾ ਕਰ ਸਕਦੇ ਹਨ।
ਸਭ ਤੇ ਆਪ ਜਾਣੈ ਬਲਵੰਤ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਮਨੁੱਖ ਆਪਣੇ ਆਪ ਨੂੰ ਸਭ ਤੋਂ ਬਲਵਾਨ ਸ਼ਕਤੀਸ਼ਾਲੀ ਜਾਣਦਾ ਹੈ,
ਹੋਏ ਜਾਏ ਪਸਮੰਤ।
ਖਿੰਨ ਦੇ ਵਿੱਚ ਹੀ ਉਹ ਪਸਮੰਨ ਦਾ ਅਰਥ ਹੈ ਪਸਮ ਦੀ ਖਾਕ ਦੀ ਢੇਰੀ ਬਣ ਜਾਂਦਾ ਹੈ। ਇਹਦਾ ਮਤਲਬ ਇਹ ਹੈ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਤੇ ਹੰਕਾਰ ਦੇ ਵਿੱਚ ਆਤਮੀ ਬਹੁਤ ਜ਼ੋਰ ਜ਼ੁਲਮ ਕਰਦਾ ਹੈ, ਉਹਦਾ ਜਿਹੜਾ ਹਸ਼ਰ ਮਾੜਾ ਹੀ ਮਾੜਾ ਹੈ। ਫਿਰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਕਹਿੰਦੇ ਖਿੰਨ ਦੇ ਵਿੱਚ ਉਹ ਆਪ ਵੀ ਸੜ ਕੇ ਸਵਾਹ ਹੋ ਜਾਂਦਾ ਹੈ।
ਕਿਸੈ ਨਾ ਬਦੈ ਆਪ ਅਹੰਕਾਰੀ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਹੰਕਾਰੀ ਮਨੁੱਖ ਕਿਸੇ ਨੂੰ ਵੀ ਬਦੈ ਦਾ ਅਰਥ ਵੀ ਮਿਥਦਾ ਨਹੀਂ ਹੈ, ਭਾਵ ਕਿਸੇ ਨੂੰ ਆਪਣੇ ਬਰਾਬਰ ਨੀ ਜਿਹੜਾ ਸਮਝਦਾ।
ਧਰਮ ਰਾਏ ਤਿਸ ਕਰੇ ਖੁਆਰੇ।
ਵੀ ਜਿਹੜਾ ਧਰਮ ਰਾਜ ਹੈ ਇਹ ਉਸ ਪ੍ਰਲੋਕ ਦਾ ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਹੋਇਆ ਇੱਕ ਦਰੋਗਾ ਹੈ, ਸੁਪਰਡੈਂਟ ਹੈ। ਹਜ਼ੂਰ ਕਹਿੰਦੇ ਨੇ, ਜਿਹੜਾ ਹੰਕਾਰੀ ਪੁਰਖ ਆਪਣੇ ਬਰਾਬਰ ਕਿਸੇ ਨੂੰ ਹੋਰ ਵਿਦਦਾ ਹੀ ਨਹੀਂ ਹੈ, ਤੇ ਧਰਮ ਰਾਜ ਉਸਦੀ ਫਿਰ ਖੁਆਰੀ ਕਰਦਾ ਹੈ, ਉਹਨੂੰ ਕਹਿੰਦਾ ਆ ਜਾ ਵੀ ਹੁਣ ਇੱਥੇ, ਤੇ ਫਿਰ ਜਮਦੂਤਾਂ ਨੂੰ ਕਹਿੰਦਾ ਹੁਣ ਢਾ ਲਓ ਇਹਨੂੰ, ਇਸ ਢੰਗ ਦੇ ਨਾਲ ਫਿਰ ਉਹਨੂੰ ਸਜ਼ਾ ਦਿੰਦਾ ਹੈ।
ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸਦਾ ਗੁਰੂ ਦੀ ਕਿਰਪਾ ਦੇ ਨਾਲ ਹੰਕਾਰ ਮਿਟ ਜਾਂਦਾ ਹੈ,
ਸੋ ਜਨ ਨਾਨਕ ਦਰਗਹ ਪਰਵਾਨ।
ਉਹ ਜਨ ਗੁਰਮੁਖ ਪਿਆਰਾ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਰਵਾਨ ਹੁੰਦਾ ਹੈ। ਗੱਲ ਹੰਕਾਰ ਦੀ ਹੈ, ਜਿਹੜਾ ਹੰਕਾਰ ਵਾਲਾ ਮਨੁੱਖ ਹੈ ਉਹ ਕਦੇ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋ ਸਕਦਾ। ਬਾਈਬਲ ਦੇ ਵਿੱਚ ਵੀ ਜੀਸਸ ਨੇ ਲਿਖਿਆ ਹੈ, ਉਹ ਕਹਿੰਦਾ ਜੇ ਕੋਈ ਆਦਮੀ ਇਹ ਗੱਲ ਕਹਿ ਦੇਵੇ ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ ਹੈ, ਹੈ ਤੇ ਗੱਲ ਇਹ ਨਾਮੁਮਕਿਨ, ਪਰ ਕੋਈ ਰੱਬ ਦਾ ਭਗਤ ਇਸ ਗੱਲ ਨੂੰ ਪ੍ਰਵਾਨ ਕਰ ਸਕਦਾ ਹੈ। ਵੀ ਜੇ ਵਾਹਿਗੁਰੂ ਚਾਹੇ ਉਹ ਸੂਈ ਦੇ ਨੱਕੇ ਵਿੱਚੋਂ ਵੀ ਹਾਥੀ ਨੂੰ ਪਾਰ ਲੰਘਾ ਸਕਦਾ, ਪਰ ਜੇ ਕੋਈ ਇਹ ਗੱਲ ਆਖ ਦੇਵੇ ਕੋਈ ਮਾਇਆ ਤਾਰੀ ਕੋਈ ਹੰਕਾਰੀ ਪੁਰਖ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਇਹ ਗੱਲ ਤਿੰਨੇ ਕਾਲ ਵੀ ਮੰਨੀ ਨਹੀਂ ਜਾ ਸਕਦੀ। ਹੰਕਾਰੀ ਮਨੁੱਖ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕੋਈ ਥਾਂ ਨਹੀਂ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦਿੰਦੇ ਹਨ, ਗੁਰਮੁਖੋ, ਗੁਰੂ ਦੀ ਕਿਰਪਾ ਦੇ ਨਾਲ ਜਿਸਦਾ ਹੰਕਾਰ ਮਿਟ ਜਾਂਦਾ ਹੈ ਤੇ ਫਿਰ ਉਹੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ।
ਕੋਟ ਕਰਮ ਕਰੈ ਹਉ ਧਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਆਦਮੀ ਹਉ ਧਾਰੇ ਹਉਮੈ ਨੂੰ ਧਾਰਨ ਕਰਕੇ ਹੰਕਾਰ ਨੂੰ ਧਾਰਨ ਕਰਕੇ ਕਰੋੜਾਂ ਹੀ ਕਰਮ ਕਰ ਰਿਹਾ ਹੈ, ਕੋਈ ਯੱਗ ਯੋਗ ਪੁੰਨ ਦਾਨ, ਕਿਉਂਕਿ ਅਨੇਕਾਂ ਪ੍ਰਕਾਰ ਦੇ ਕਰਮ ਨੇ, 80,000 ਵੇਦ ਦੀ ਸ਼ੁਰਤੀ ਕਰਮ ਕਾਂਡ ਦਾ ਹੀ ਜ਼ਿਕਰ ਕਰਦੀ ਹੈ। ਹਜ਼ੂਰ ਕਹਿੰਦੇ ਜਿਹੜਾ ਮਨੁੱਖ ਹਉ ਤਾਰੇ ਹਉਮੈ ਨੂੰ ਧਾਰਨ ਕਰਕੇ ਚਾਹੇ ਕਿੰਨੇ ਵੀ ਚੰਗੇ ਕੰਮ ਕਰਦਾ ਹੈ,
ਸ਼ਰਮ ਪਾਵੇ ਸਗਲੇ ਬਿਰਥਾਰੇ,
ਉਹ ਤੇ ਵਾਧੂ ਸ਼ਰਮ ਪਾਵੇ, ਐਵੇਂ ਮਿਹਨਤ ਕਰੀ ਜਾ ਰਿਹਾ ਹੈ, ਐਵੇਂ ਪਰਿਸ਼ਰਮ ਕਰੀ ਜਾ ਰਿਹਾ ਹੈ ਤੇ ਕਿਉਂਕਿ ਉਹਦੇ ਕੀਤੇ ਕੰਮ ਸਾਰੇ ਨਿਸਫਲ ਚਲੇ ਜਾਂਦੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਅਮੋਲਕ ਬਚਨ ਹਨ, ਤੀਰਥ ਬਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਤੀਰਥ ਵਰਤ ਪੁੰਨ ਦਾਨ ਕਰਕੇ ਜੇ ਮਨੁੱਖ ਹੰਕਾਰ ਕਰ ਲਵੇ ਤੇ ਉਹਦਾ ਸਭ ਕੁਝ ਕੀਤਾ ਵਿਅਰਥ ਹੋ ਜਾਂਦਾ ਹੈ, ਜਿਵੇਂ ਹਾਥੀ ਇਸ਼ਨਾਨ ਕਰਕੇ ਆਪਣੇ ਸਰੀਰ ਤੇ ਫਿਰ ਮਿੱਟੀ ਪਾ ਲੈਂਦਾ ਹੈ ਤੇ ਉਹਨੂੰ ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਮਨੁੱਖ ਚੰਗੇ ਕੰਮ ਕਰਕੇ ਵੀ ਹੰਕਾਰ ਕਰ ਲਵੇ ਤੇ ਉਹਦੇ ਪੱਲੇ ਥਕਾਵਟ ਹੀ ਪੈਂਦੀ ਹੈ ਤੇ ਕੰਮ ਉਹਦੇ ਸਾਰੇ ਵਿਅਰਥ ਹੋ ਜਾਂਦੇ ਹਨ।
ਅਨਕ ਤਪੱਸਿਆ ਕਰੇ ਅਹੰਕਾਰ,
ਲੋ ਸਤਿਗੁਰੂ ਕਹਿੰਦੇ ਨੇ ਕੰਮ ਕਿਸੇ ਚੰਗੇ ਕੰਮ ਦਾ ਹੰਕਾਰ ਕਿਸੇ ਚੰਗੇ ਕੰਮ ਦਾ ਵੀ ਕਰਨਾ ਮਾੜਾ ਹੈ। ਲੋ ਸਤਿਗੁਰੂ ਕਹਿੰਦੇ ਨੇ ਜੇ ਕੋਈ ਮਨੁੱਖ ਇਸ ਗੱਲ ਦਾ ਹੰਕਾਰ ਕਰ ਬੈਠੇ ਵੀ ਮੈਂ ਤੇ ਬਹੁਤ ਤਪੱਸਿਆ ਕਰਦਾ ਹਾਂ,
ਨਰਕ ਸੁਰਗ ਫਿਰ ਫਿਰ ਅਵਤਾਰ,
ਬਈ ਉਹਨੂੰ ਵੀ ਮੁੜ ਮੁੜ ਕੇ ਨਰਕ ਤੇ ਸੁਰਗ ਦੇ ਵਿੱਚ ਹੀ ਅਵਤਾਰ ਦਾ ਅਰਥ ਹੈ ਉਤਰਨਾ ਪੈਂਦਾ, ਕਦੇ ਉਹ ਨਰਕਾਂ ਵਿੱਚ ਜਾ ਕੇ ਡਿੱਗ ਪੈਂਦਾ ਹੈ ਤੇ ਕਦੇ ਸਵਰਗਾਂ ਦੇ ਵਿੱਚ ਚਲਿਆ ਜਾਂਦਾ ਹੈ। ਜਿਵੇਂ ਇੱਕ ਨੌਖ ਰਾਜਾ ਹੋਇਆ ਵੀ ਉਸਨੇ ਬੜੇ ਜੱਗ ਕੀਤੇ ਤੇ ਅਖੀਰ ਇੰਦਰ ਪਦਵੀ ਨੂੰ ਦੇਵਤਿਆਂ ਦਾ ਪਾਤਸ਼ਾਹ ਬਣਿਆ ਤੇ ਅਖੀਰ ਤੇ ਕਿਸੇ ਰਿਸ਼ੀ ਨੇ ਸਰਾਪ ਦੇ ਦਿੱਤਾ, ਕਹਿੰਦਾ ਜਾ ਤੂੰ ਕਹਿੰਦਾ ਵੀ ਹੰਕਾਰ ਦੇ ਵਿੱਚ ਫੁੰਕਾਰੇ ਮਾਰਦਿਆਂ ਸੱਪ ਬਣ। ਹੁਣ ਸੱਪ ਦੀ ਜੂਨ ਭੋਗਣੀ ਪਈ, ਨੌਖ ਰਾਜਾ ਸੱਪ ਬਣਿਆ। ਇਸੇ ਤਰ੍ਹਾਂ ਜੁਜਾਤੀ ਰਾਜਾ ਇੱਕ ਹੋਇਆ, ਉਸਨੇ ਤੀਰ ਤੀਰ ਤੇ ਜੱਗ ਕੀਤੇ ਤੇ ਉਹਨੂੰ ਵੀ ਆਖਰ ਇਸ ਧਰਤੀ ਤੇ ਹੀ ਤ੍ਰਿਗਤ ਜੂਨਾਂ ਦੇ ਵਿੱਚ ਭਟਕਣਾ ਪਿਆ। ਇਸ ਲਈ ਜਿਹੜਾ ਮਨੁੱਖ ਆਪਣੀ ਤਪੱਸਿਆ ਦਾ ਵੀ ਹੰਕਾਰ ਕਰ ਲਵੇ ਨਾ ਤੇ ਉਹਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ, ਮੁੜ ਮੁੜ ਕੇ ਨਰਕਾਂ ਤੇ ਸੁਰਗਾਂ ਦੇ ਵਿੱਚ ਹੀ ਆਉਂਦਾ ਰਹਿੰਦਾ ਹੈ।
ਅਨਕ ਯਤਨ ਕਰ ਆਤਮ ਨਹੀਂ ਦਰਵੈ,
ਲੋ ਹਜ਼ੂਰ ਕਹਿੰਦੇ ਜਿਹੜਾ ਹੰਕਾਰੀ ਮਨੁੱਖ ਹੈ ਚਾਹੇ ਕਿੰਨੇ ਵੀ ਯਤਨ ਕਰ ਲਵੇ ਪਰ ਉਹਦਾ ਮਨ ਨਹੀਂ ਕਦੇ ਨਰਮ ਹੁੰਦਾ, ਉਹਦਾ ਮਨ ਕਦੇ ਵੀ ਦਰਵੀ ਭੂਤ ਨਹੀਂ ਹੁੰਦਾ।
ਹਰ ਦਰਗਹ ਕਹੁ ਕੈਸੇ ਗਵੈ,
ਲੋ ਜਿੰਨਾ ਚਿਰ ਕਿਸੇ ਦਾ ਕਠੋਰ ਮਨ ਨਹੀਂ ਪਿਘਲਦਾ, ਕਿਸੇ ਦਾ ਪੱਥਰ ਦਿਲ ਦਇਆ ਵਿੱਚ ਨਹੀਂ ਆਉਂਦਾ ਤੇ ਉਹਨਾਂ ਚਿਰ ਤੱਕ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਦੱਸੋ ਕਿਵੇਂ ਜਾ ਸਕਦਾ ਹੈ, ਨਹੀਂ ਜਾ ਸਕਦਾ।
ਆਪਸ ਕਹੋ ਜੋ ਭਲਾ ਕਹਾਵੈ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਆਪਣੇ ਆਪ ਦੇ ਵਿੱਚ ਆਦਮੀ ਕੋਈ ਮਾੜਾ ਮੋਟਾ ਕੋਈ ਚੰਗਾ ਕੰਮ ਕਰਕੇ ਆਖੇ ਵੀ ਮੇਰੇ ਵਰਗਾ ਤੇ ਹੋਰ ਕੋਈ ਸ੍ਰੇਸ਼ਟ ਆਦਮੀ ਹੀ ਨਹੀਂ ਹੈ,
ਕਿਸੇ ਭਲਾਈ ਨਿਕਟ ਨਾ ਆਵੇ,
ਲੋ ਸਤਿਗੁਰੂ ਕਹਿੰਦੇ ਉਹਦੇ ਤਾਂ ਭਲਾਈ ਨੇੜੇ ਹੀ ਨਹੀਂ ਆਉਂਦੀ ਜਿਹੜਾ ਹੰਕਾਰ ਕਰ ਲਵੇ ਨਾ ਚੰਗੇ ਕੰਮ ਦਾ ਵੀ, ਕਿਸੇ ਭਲੇ ਕੰਮ ਦਾ ਵੀ ਜਿਹੜਾ ਮਨੁੱਖ ਹੰਕਾਰ ਕਰ ਲੈਂਦਾ ਹੈ, ਸਤਿਗੁਰੂ ਕਹਿੰਦੇ ਉਹਦੇ ਨੇੜੇ ਤਾਂ ਭਲਾਈ ਆਉਂਦੀ ਹੀ ਨਹੀਂ ਹੈ।
ਸਰਬ ਕੀ ਰੇਨ ਜਾ ਕਾ ਮਨ ਹੋਏ,
ਲੋ ਸਤਿਗੁਰੂ ਦੀ ਸਿੱਖਿਆ ਤਾਂ ਪਾਈ ਇਹ ਹੈ ਜਦੋਂ ਇਹ ਸਾਡਾ ਮਨ ਸਭ ਦੇ ਚਰਨਾਂ ਦੀ ਧੂੜ ਬਣ ਜਾਵੇ।
ਕਹੋ ਨਾਨਕ ਤਾਂ ਕੀ ਨਿਰਮਲ ਸੋਏ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਫਿਰ ਉਸ ਦੀ ਅੱਗੇ ਨਿਰਮਲ ਸੋਭਾ ਹੁੰਦੀ ਹੈ।
ਜਬ ਲੱਗ ਜਾਣੈ ਮੁਝ ਤੇ ਕਛ ਹੋਏ,
ਲੋ ਹੁਣ ਦੂਸਰੇ ਢੰਗ ਦੇ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਦੇ ਹੰਕਾਰ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਜਬ ਲਗ ਜਾਣੈ ਮੋਹਿ ਤੇ ਕਸ਼ ਹੋਏ। ਜਿੰਨਾ ਚਿਰ ਤੱਕ ਮਨੁੱਖੇ ਸਮਝਦਾ ਹੈ ਵੀ ਕੁਛ ਮੇਰੇ ਪਾਸੋਂ ਹੋ ਰਿਹਾ ਹੈ ਤੇ ਮੈਂ ਕਰ ਰਿਹਾ ਹਾਂ,
ਤਬ ਇਸ ਕੋ ਸੁਖ ਨਾਹੀ ਕੋਏ।
ਲੋ, ਜਿੰਨਾ ਚਿਰ ਤੱਕ ਮਨੁੱਖ ਆਪਣੇ ਹੰਕਾਰ ਤੇ ਹਉਮੈ ਦੇ ਵਿੱਚ ਕੁਛ ਕਰਦਾ ਹੈ ਨਾ, ਤੇ ਉਹਨਾਂ ਚਿਰ ਤੱਕ ਇਹਨੂੰ ਕਦੇ ਵੀ ਆਤਮਕ ਸੁਖ ਨਹੀਂ ਪ੍ਰਾਪਤ ਹੋ ਸਕਦਾ।
ਜਬ ਇਹ ਜਾਣੈ ਮੈਂ ਕਿਛ ਕਰਤਾ।
ਲੋ, ਹਜ਼ੂਰ ਕਹਿੰਦੇ ਨੇ ਜਦੋਂ ਮਨੁੱਖ ਇਹ ਸਮਝਦਾ ਹੈ ਵੀ ਮੈਂ ਕਰਤਾ ਹੋ ਕੇ ਕੁਛ ਕਰ ਰਿਹਾ ਹਾਂ, ਭਾਵ ਆਪਣੇ ਆਪ ਨੂੰ ਕਰਤਾ ਮੰਨ ਕੇ ਹੰਕਾਰੀ ਹੋ ਕੇ ਕੋਈ ਕੰਮ ਕਰਦਾ ਸਮਝਦਾ ਹੈ,
ਤਬ ਲਗ ਗਰਭ ਜੋਨ ਮਹਿ ਫਿਰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਚਿਰ ਤੱਕ ਇਹ ਗਰਭ ਜੋਨੀਆਂ ਦੇ ਵਿੱਚ ਹੀ ਭਟਕਦਾ ਰਹਿੰਦਾ, ਭਾਵੇਂ ਨੂੰ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੁੰਦੀ, ਕਦੇ ਵੀ ਆਵਾਗਮਨ ਤੋਂ ਛੁਟਕਾਰਾ ਨਹੀਂ ਮਿਲਦਾ, ਕਦੇ ਵੀ ਜਨਮ ਤੇ ਮਰਨ ਤੋਂ ਬਚ ਨਹੀਂ ਸਕਦਾ।
ਜਬ ਧਾਰੈ ਕੋ ਬੈਰੀ ਮੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਮਨੁੱਖ ਕਿਸੇ ਨੂੰ ਵੈਰੀ ਤੇ ਕਿਸੇ ਨੂੰ ਮਿੱਤਰ ਸਮਝ ਲੈਂਦਾ ਹੈ ਵੀ ਆਹ ਮੇਰਾ ਵੈਰੀ ਹੈ, ਆਹ ਮੇਰਾ ਮਿੱਤਰ ਹੈ,
ਤਬ ਲਗ ਨਿਹਚਲ ਨਾਹੀ ਚੀਤ।
ਲੋ, ਇਹ ਗੱਲਾਂ ਸੱਚੀਆਂ ਨੇ, ਹਜ਼ੂਰ ਕਹਿੰਦੇ ਉਹਨਾਂ ਚਿਰ ਤੱਕ ਸਾਡਾ ਚਿੱਤ ਵੀ ਕਦੇ ਟਿਕ ਨਹੀਂ ਸਕਦਾ, ਸਾਡਾ ਮਨ ਵੀ ਕਦੇ ਅਡੋਲ ਨਹੀਂ ਹੋ ਸਕਦਾ ਜਦੋਂ ਸਾਡੇ ਮਨ ਦੇ ਵਿੱਚ ਵੈਰੀ ਤੇ ਮਿੱਤਰ ਦਾ ਭਾਵ ਬਣਿਆ ਰਹੇ, ਉਹਨਾਂ ਚਿਰ ਤੱਕ ਸਾਡੇ ਚਿੱਤ ਨੂੰ ਵੀ ਕਦੇ ਇਕਾਗਰਤਾ ਨਹੀਂ ਮਿਲ ਸਕਦੀ।
ਜਬ ਲਗ ਮੋਹ ਮਗਨ ਸੰਗ ਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਚਿਰ ਤੱਕ ਇਹ ਮਨੁੱਖ ਮਾਇਆ ਦੇ ਮੋਹ ਦੇ ਨਾਲ ਮਗਨ ਹੋਇਆ ਰਹਿੰਦਾ ਹੈ, ਭਾਵ ਮਾਇਆ ਦੇ ਮੋਹ ਦੇ ਵਿੱਚ ਡੁੱਬਿਆ ਰਹਿੰਦਾ ਹੈ,
ਤਬ ਲਗ ਧਰਮ ਰਾਏ ਦੇ ਸਜਾਏ।
ਉਹਨਾਂ ਚਿਰ ਤੱਕ ਜਿਹੜਾ ਧਰਮ ਰਾਜ ਹੈ ਮਨੁੱਖ ਨੂੰ ਸਜਾਵਾਂ ਦਿੰਦਾ ਹੀ ਰਹਿੰਦਾ ਹੈ, ਜਿੰਨਾ ਚਿਰ ਤੱਕ ਮਾਇਆ ਦੇ ਮੋਹ ਦੇ ਵਿੱਚ ਆਦਮੀ ਡੁੱਬਿਆ ਰਹਿੰਦਾ ਹੈ ਨਾ, ਤੇ ਉਹਨਾਂ ਚਿਰ ਤੱਕ ਇਸ ਨੂੰ ਧਰਮ ਰਾਜ ਦੇ ਪਾਸ ਸਜਾਵਾਂ ਸਹਾਰਨ ਵਾਸਤੇ ਜਾਣਾ ਪੈਂਦਾ ਹੈ।
ਪ੍ਰਭ ਕਿਰਪਾ ਤੇ ਬੰਧਨ ਟੂਟੈ।
ਲੋ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੋਹ ਮਾਇਆ ਦੇ ਬੰਧਨ ਟੁੱਟਦੇ ਹਨ।
ਗੁਰ ਪ੍ਰਸਾਦ ਨਾਨਕ ਹਉ ਛੂਟੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਦੀ ਕਿਰਪਾ ਦੇ ਨਾਲ ਫਿਰ ਉਹਦੀ ਹਉਮੈ ਵੀ ਛੁੱਟ ਜਾਂਦੀ ਹੈ,